ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਰ ਭਲੋ ਹਮਾਰਾ ਸਾਧ ਸੰਗ ਹਰ ਹਰ ਨਾਮ ਚਿਤਾਰਾ ਸਹਿਜ ਆਨੰਦ ਹੋਵੇ ਦਿਨ ਰਾਤੀ ਅੰਕਰ ਭਲੋ ਹਮਾਰਾ ਰਹਾਉ ਗੁਰ ਪੂਰਾ ਭੇਟਿਓ ਬੜ ਭਾਗੀ ਜਾ ਕੋ ਅੰਤ ਨਾ ਪਾਰਾ ਵਾਰਾ ਕਰ ਗਹੇ ਕਾੜ ਲਿਓ ਜਨ ਆਪਣਾ ਬਿਖ ਸਾਗਰ ਸੰਸਾਰਾ ਜਨਮ ਮਰਨ ਕਾਟੇ ਗੁਰ ਬਚਨੇ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੇ ਪੁਨਹ ਪੁਨਹ ਨਮਸਕਾਰਾ ਜਨਮ ਮਰਨ ਕਾਟੇ ਗੁਰ ਬਚਨੇ ਬਹੁੜ ਨਾ ਸੰਕਟ ਦੁਆਰਾ ਨਾਨਕ ਸਰਨ ਗਹੀ ਸੁਆਮੀ ਕੇ ਪੁਨਹ ਪੁਨਹ ਨਮਸਕਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ ਆਪ ਸਮੂਹ ਸੰਗਤਾਂ ਧੰਨਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਪਾਵਨ ਪਵਿੱਤਰ ਮੁੱਖ ਵਾਕ ਦੀ ਕਥਾ ਵਿਚਾਰ ਸਰਵਣ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਹੋ। ਗਰੀਬ ਨਿਵਾਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਾਵਨ ਤਖ਼ਤ ਤੇ ਸੁਭਾਏਮਾਨ ਹੋ ਕੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਦੁਆਰਾ ਬਖਸ਼ਿਸ਼ ਕੀਤੇ ਹਨ। ਅੱਜ ਦੇ ਇਸ ਪਾਵਨ ਪਵਿੱਤਰ ਹੁਕਮਨਾਮੇ ਅੰਦਰ ਸਤਿਗੁਰੂ ਜੀ ਨੇ ਸਾਧ ਸੰਗਤ ਨਾਲ ਮਿਲ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਦੀ ਮਹਿਮਾ ਦਰਸਾਈ ਹੈ ਔਰ ਨਾਲ ਇਸ ਦਾ ਮਹਾਤਮ ਵੀ ਦੱਸਿਆ ਹੈ। ਦੂਜੇ ਬੰਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਵੱਡਿਆਂ ਭਾਗਾਂ ਵਾਲਿਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਦਾ ਮਿਲਾਪ ਪੂਰੇ ਗੁਰੂ ਦੇ ਨਾਲ ਹੋਇਆ ਹੈ। ਪੂਰੇ ਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਸੰਸਾਰ ਸਮੁੰਦਰ ਤੋਂ ਤਾਰਨਾ ਕੀਤਾ ਹੈ, ਸੰਸਾਰ ਸਮੁੰਦਰ ਵਿੱਚ ਡੁੱਬਣ ਨਹੀਂ ਦਿੱਤਾ। ਸ਼ਬਦ ਦੇ ਤੀਸਰੇ ਬੰਦ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਦੇ ਬਚਨ ਕਮਾਏ ਉਹ ਆਵਾਗਾਉਣ ਦੇ ਚੱਕਰ ਤੋਂ ਰਹਿਤ ਹੋ ਗਏ, ਉਹਨਾਂ ਨੂੰ ਫਿਰ 84 ਲੱਖ ਜੂਨਾਂ ਦਾ ਭਰਮਣ ਨਹੀਂ ਕਰਨਾ ਪੈਂਦਾ। ਉਹ 84 ਲੱਖ ਜੂਨਾਂ ਦੇ ਸੰਕਟ ਤੋਂ ਛੁੱਟ ਜਾਂਦੇ ਹਨ। ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਸਾਧ ਸੰਗ ਸਾਧ ਸੰਗਤ ਸ਼ਬਦ ਬਹੁਤ ਵਾਰ ਵਰਤਿਆ ਹੈ। ਔਰ ਇਸ ਦੇ ਅਰਥ ਅੱਜ ਦੇ ਸਮੇਂ ਅੰਦਰ ਵਿਦਵਾਨ ਗੁਰੂ ਕੀ ਸੰਗਤ ਕਰਦੇ ਹਨ। ਸੰਗਤ ਵਿਦਵਾਨਾਂ ਨੇ 4 ਪ੍ਰਕਾਰ ਦੀ ਦਰਸਾਈ ਹੈ, ਸੰਗਤ, ਸਤ ਸੰਗਤ, ਸਾਧ ਸੰਗਤ ਅਤੇ ਕੁਸੰਗਤ। ਇਹ 4 ਪ੍ਰਕਾਰ ਦੀ ਸੰਗਤ ਦਾ ਜ਼ਿਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਆਇਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਾਗ ਧਨਾਸਰੀ ਦੇ ਅੰਦਰ ਜ਼ਿਕਰ ਕੀਤਾ ਹੈ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਸਤਿਗੁਰੂ ਜੀ ਕਹਿੰਦੇ ਰੱਖ ਸੰਗਤ ਤੁਮ ਜੋ ਪਿਆਰੀ। ਹੇ ਵਾਹਿਗੁਰੂ, ਜਿਹੜੀ ਤੁਹਾਡੇ ਪਿਆਰ ਵਾਲੀ ਸੰਗਤ ਹੈ, ਕਿਰਪਾ ਕਰਕੇ ਉਸ ਸੰਗਤ ਵਿੱਚ ਮੈਨੂੰ ਰੱਖੋ। ਹੁਣ ਸਤਿਗੁਰੂ ਜੀ ਨੇ 3 ਪ੍ਰਕਾਰ ਦੀ ਸੰਗਤ ਜਿਹੜੀ ਹੈ ਇਹ ਸਾਨੂੰ ਕਰਨ ਦਾ ਆਦੇਸ਼ ਦਿੱਤਾ ਹੈ, ਸੰਗਤ, ਸਤ ਸੰਗਤ ਤੇ ਸਾਧ ਸੰਗਤ। ਜਿਹੜੀ ਚੌਥੀ ਹੈ ਕੁਸੰਗਤ, ਕੁਸੰਗਤ ਤੋਂ ਹਜ਼ੂਰ ਨੇ ਸਾਨੂੰ ਬਚਣ ਦਾ ਉਪਦੇਸ਼ ਦਿੱਤਾ ਹੈ। ਸਭ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਜਿੱਥੇ ਧੰਨ ਗੁਰੂ ਰਾਮਦਾਸ ਜੀ ਕਹਿੰਦੇ ਨੇ, ਰੱਖ ਸੰਗਤ ਤੁਮ ਜੋ ਪਿਆਰੀ, ਉੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਤ ਸੰਗਤ ਕੈਸੀ ਜਾਣੀਆਂ ਹੈ, ਜਿੱਥਾ ਏਕੋ ਨਾਮ ਵਖਾਣੀਆਂ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਔਰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ, ਜਿੱਥੇ ਬੈਸਣ ਸਾਧ ਜਨ ਸੋ ਥਾਨ ਸੋਹੰਦਾ, ਓਏ ਸੇਵਨ ਸਮਰੱਥ ਆਪਣਾ ਬਿਨਸੇ ਸਭ ਮੰਦਾ। ਇਹ ਤਿੰਨ ਪ੍ਰਕਾਰ ਦੀ ਸੰਗਤ ਕਰਨੀ ਹੈ, ਸੰਗਤ, ਸਤ ਸੰਗਤ ਤੇ ਸਾਧ ਸੰਗਤ। ਚੌਥੀ ਜਿਹੜੀ ਸੰਗਤ ਹੈ, ਉਹਦੇ ਤੋਂ ਸਤਿਗੁਰੂ ਜੀ ਨੇ ਸਾਨੂੰ ਵਿਵਰਜਿਤ ਕੀਤਾ ਹੈ। ਹਜ਼ੂਰ ਕਹਿੰਦੇ ਨੇ, ਕੁਸੰਗਤ ਬਾਹ ਹੈ ਸਦਾ ਦੁੱਖ ਪਾਵ ਹੈ। ਜਿਹੜੇ ਕੁਸੰਗਤ ਵਿੱਚ ਜੁੜਦੇ ਨੇ, ਮਾੜੀ ਸੰਗਤ ਕਰਦੇ ਨੇ, ਉਹ ਸਦੀਵ ਕਾਲ ਦੁੱਖ ਪਾਉਂਦੇ ਨੇ। ਵਿਦਵਾਨਾਂ ਨੇ ਸਾਧ ਸੰਗਤ ਨੂੰ ਕਾਮ ਧੇਨ ਗਊ ਵੀ ਦਰਸਾਇਆ ਹੈ। ਸਾਧ ਸੰਗਤ ਵਿੱਚ ਆ ਕੇ ਮਨ ਇੱਛਤ ਫਲ ਪ੍ਰਾਪਤ ਹੁੰਦੇ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਾਧ ਸੰਗਤ ਕਾਮ ਧੇਨ ਗਊ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਸਾਧ ਸੰਗਤ ਦੇ ਬਾਰੇ ਬਹੁਤ ਭਾਵਪੂਰਤ ਸ਼ਬਦਾਂ ਦੇ ਵਿੱਚ ਦਰਸਾਇਆ ਹੈ। ਭਾਈ ਸਾਹਿਬ ਜੀ ਕਹਿੰਦੇ ਨੇ, ਰਾਜੇ ਹਰੀਚੰਦ ਦੀ ਰਾਣੀ ਜਿਸ ਦਾ ਨਾਮ ਤਾਰਾ ਰਾਣੀ ਸੀ, ਇਹ ਸਾਧ ਸੰਗਤ ਕਰਦੀ ਹੈ ਰੋਜ਼ਾਨਾ, ਪਰ ਰਾਜੇ ਨੂੰ ਸ਼ੱਕ ਪਿਆ, ਰਾਜਾ ਰਾਣੀ ਦੇ ਪਿੱਛੇ ਗਿਆ ਤੇ ਰਾਣੀ ਸਤ ਸੰਗਤ ਵਿੱਚ ਪਹੁੰਚ ਗਈ। ਰਾਜਾ ਰਾਣੀ ਦੀ ਖੜਾ ਚੁੱਕ ਕੇ ਤੇ ਵਾਪਸ ਮੁੜ ਆਇਆ। ਹੁਣ ਜਦੋਂ ਸਤ ਸੰਗਤ ਜੀ ਭੋਗ ਪਿਆ, ਸਮਾਗਮ ਦੀ ਸਮਾਪਤੀ ਹੋਈ, ਰਾਣੀ ਜਦੋਂ ਉੱਠ ਕੇ ਸੰਗਤ ਵਿੱਚੋਂ ਬਾਹਰ ਆਈ ਤੇ ਕੀ ਵੇਖਦੀ ਆ, ਇੱਕ ਖੜਾ ਹੈ ਤੇ ਇੱਕ ਹੈ ਨਹੀਂ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਰਾਣੀ ਡੋਲੀ ਨਹੀਂ, ਰਾਣੀ ਵਾਪਸ ਮੁੜੀ ਤੇ ਸਾਧ ਸੰਗਤ ਦੇ ਚਰਨਾਂ ਵਿੱਚ ਜਾ ਕੇ ਬੇਨਤੀ ਕੀਤੀ, ਸਾਧ ਸੰਗਤ ਜੀ ਮੇਰੀ ਕੋਈ ਖੜਾ ਚੁੱਕ ਕੇ ਲੈ ਗਿਆ ਹੈ ਤੇ ਜੇ ਮੈਂ ਹੁਣ ਇੱਕ ਹੀ ਖੜਾ ਪਾ ਕੇ ਪੈਰੀ ਮਹਿਲਾਂ ਵਿੱਚ ਜਾਵਾਂਗੀ ਤਾਂ ਰਾਜੇ ਨੂੰ ਸ਼ੱਕ ਹੋ ਜਾਵੇਗਾ, ਆਪ ਕਿਰਪਾ ਕਰੋ। ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਸਾਧ ਸੰਗਤ ਨੇ ਜੁੜ ਕੇ ਜਦੋਂ ਅਰਦਾਸ ਕੀਤੀ ਤਾਂ ਸਤ ਸੰਗਤ ਜੀ ਰਾਣੀ ਦੀ ਖੜਾ ਵਰਗੀ ਹੀ ਪੁਰਾਣੀ ਖੜਾ ਜਿਹੜੀ ਸੀ ਉਹਨੂੰ ਪ੍ਰਾਪਤ ਹੋ ਗਈ। ਹੁਣ ਉਹ ਦੋਵੇਂ ਖੜਾਵਾਂ ਪਾ ਕੇ ਆਪਣੇ ਮਹਿਲਾਂ ਵਿੱਚ ਗਈ, ਜਦੋਂ ਰਾਜੇ ਦੀ ਜਾਗ ਖੁੱਲ੍ਹੀ ਤਾਂ ਉਹਨੇ ਵੇਖਿਆ ਵੀ ਰਾਣੀ ਦੇ ਪਲੰਘ ਕੋਲ ਦੋਵੇਂ ਖੜਾਵਾਂ ਪਈਆਂ ਨੇ। ਸੋਚਿਆ ਵੀ ਹੋ ਸਕਦਾ ਰਾਣੀ ਨੇ ਸੰਦੂਕ ਵਿੱਚੋਂ ਕੱਢ ਕੇ ਕੋਲ ਰੱਖ ਲਈ ਹੋਵੇਗੀ। ਰਾਜੇ ਨੇ ਜਿੱਥੇ ਉਹ ਖੜਾ ਰੱਖੀ ਸੀ ਉਹਨੇ ਬੂਹਾ ਖੋਲ੍ਹ ਕੇ ਜਦੋਂ ਵੇਖਿਆ ਤੇ ਉਹ ਖੜਾ ਉੱਥੇ ਪਈ ਹੋਈ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਜਦੋਂ ਰਾਣੀ ਨੇ ਸਾਧ ਸੰਗਤ ਨਾਲ ਮਿਲ ਕੇ ਪ੍ਰਭੂ ਨੂੰ ਅਰਾਧਿਆ, ਜੁੜੀ ਜੜਾਓ ਖੁੜਾਓ ਪੁਰਾਣੀ, ਸਾਧ ਸੰਗਤ ਕਾਮ ਧੇਨ ਗਊ ਹੈ। ਗੁਰੂ ਕੀ ਸੰਗਤ ਵਿੱਚ ਆ ਕੇ ਜੋ ਵੀ ਕੋਈ ਇੱਛਾ ਕਰਦਾ ਹੈ, ਜਦੋਂ ਗੁਰੂ ਕੀ ਸੰਗਤ ਇੱਕ ਮਨ ਇੱਕ ਚਿੱਤ ਹੋ ਕੇ ਉਹਦੇ ਪਰਥਾਏ ਅਰਦਾਸ ਕਰਦੀ ਹੈ ਤੇ ਸਤ ਸੰਗਤ ਜੀ ਉਹਨੂੰ ਮਨ ਇੱਛਿਤ ਫਲ ਪ੍ਰਾਪਤ ਹੁੰਦੇ ਨੇ। ਸਾਧ ਸੰਗਤ ਹੈ ਕੀ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਵਿਤ ਸਵਈਆਂ ਦੇ ਵਿੱਚ ਜ਼ਿਕਰ ਕੀਤਾ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਇੱਕ ਵਾਰੀ ਨਾਰਦ ਮੁਨੀ ਪਰਮੇਸ਼ਰ ਦੇ ਦਰਸ਼ਨ ਕਰਨ ਵਾਸਤੇ ਤੁਰਿਆ। ਉਹਨੇ ਪਰਮੇਸ਼ਰ ਦੀ ਭਾਲ ਕੀਤੀ ਪਰ ਉਹਨੂੰ ਕਿਤੇ ਲੱਭਾ ਨਹੀਂ, ਕਿਉਂਕਿ ਬਾਹਰ ਮੁਖੀ ਹੋ ਕੇ ਲੱਭਦਾ ਸੀ, ਕਿਤੇ ਵੀ ਉਹਨੂੰ ਲੱਭਾ ਨਾ। ਆਖਰ ਉਹ ਥੱਕ ਕੇ ਸੌਂ ਗਿਆ ਤੇ ਸੁੱਤੇ ਪੈ ਨੂੰ ਸੁਪਨੇ ਵਿੱਚ ਪਰਮਾਤਮਾ ਦੇ ਦਰਸ਼ਨ ਹੋਏ ਤੇ ਸਾਖੀਕਾਰ ਲਿਖਦੇ ਨੇ ਨਾਰਦ ਮੁਨੀ ਨੇ ਕਿਹਾ, ਹੇ ਭਗਵਾਨ, ਨਾ ਤੁਸੀਂ ਘਰ ਦੇ ਨਾ ਘਾਟ ਦੇ, ਮੈਂ ਤੁਹਾਨੂੰ ਸਾਰੇ ਬ੍ਰਹਿਮੰਡ ਵਿੱਚ ਲੱਭ ਕੇ ਥੱਕ ਗਿਆ ਹਾਂ, ਤੁਸੀਂ ਲੱਭੇ ਨਹੀਂ ਤੇ ਹੁਣ ਥੱਕ ਕੇ ਸੁੱਤਾ ਹਾਂ ਤੇ ਹੁਣ ਤੁਸੀਂ ਆ ਕੇ ਦਰਸ਼ਨ ਦਿੱਤੇ ਨੇ। ਉਸ ਵੇਲੇ ਪਰਮਾਤਮਾ ਨੇ ਨਾਰਦ ਮੁਨੀ ਨੂੰ ਕਿਹਾ ਸੀ, ਨਿਜ ਘਰ ਮੇਰੋ ਸਾਧ ਸੰਗਤ ਨਾਰਦ ਮੁਨ। ਐ ਨਾਰਦ ਮੁਨੀ, ਮੇਰਾ ਅਸਲੀ ਘਰ ਹੈ ਸਾਧ ਸੰਗਤ, ਤੂੰ ਮੈਨੂੰ ਲੱਭਣਾ ਹੋਵੇ, ਮੈਨੂੰ ਮਿਲਣਾ ਹੋਵੇ ਤੇ ਸਾਧ ਸੰਗਤ ਵਿੱਚ ਆ ਜਾ ਕਰ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਾਧ ਸੰਗਤ ਵਿੱਚ ਉਹ ਪਰਮੇਸ਼ਰ ਦਾ ਨਿਵਾਸ ਹੈ, ਸੰਗਤ ਵਿੱਚ ਉਹ ਪਰਮੇਸ਼ਰ ਸਦੀਵ ਕਾਲ ਵਸਦਾ ਹੈ। ਨਾਰਦ ਮੁਨੀ ਨੇ ਪੁੱਛਿਆ, ਭਗਵਾਨ, ਆਪ ਜੀ ਨੇ ਇਹ ਤਾਂ ਦੱਸ ਦਿੱਤਾ ਹੈ, ਮੈਨੂੰ ਪਤਾ ਲੱਗ ਗਿਆ ਵੀ ਤੁਹਾਡਾ ਘਰ ਸਾਧ ਸੰਗਤ ਹੈ, ਸਾਧ ਸੰਗਤ ਵਿੱਚ ਆਇਆ ਤੁਸੀਂ ਮੈਨੂੰ ਮਿਲ ਪਵੋਗੇ, ਪਰ ਤੁਹਾਡੇ ਜੇ ਦਰਸ਼ਨ ਕਰਨੇ ਹੋਣ ਤਾਂ ਫਿਰ ਕੀ ਕਰਿਆ ਕਰਾਂ? ਤੇ ਭਗਵਾਨ ਨੇ ਅੱਗੋਂ ਉੱਤਰ ਦਿੱਤਾ ਸੀ, ਕਹਿਣ ਲੱਗੇ, ਦਰਸ਼ਨ ਸਾਧ ਸੰਗ ਮੇਰੋ ਨਿਜ ਰੂਪ ਹੈ। ਐ ਨਾਰਦ ਮੁਨੀ, ਜੇ ਤੂੰ ਮੇਰੇ ਦਰਸ਼ਨ ਕਰਨੇ ਨੇ ਨਾ ਤੇ ਸਾਧ ਸੰਗਤ ਦੇ ਦਰਸ਼ਨ ਕਰ ਲਿਆ ਕਰੀ, ਨੇੜੇ ਹੀ ਦਰਸ਼ਨ ਹੋਣਗੇ। ਜਿਵੇਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪੁੱਛਿਆ ਸੀ ਨਾ ਪ੍ਰੇਮੀਆਂ ਨੇ, ਮਹਾਰਾਜ ਜੇ ਆਪ ਜੀ ਦੇ ਦਰਸ਼ਨ ਕਰਨੇ ਹੋਣ ਤਾਂ ਫਿਰ ਕੀ ਕਰਿਆ ਕਰੀਏ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ, ਪੰਜਾਂ ਪਿਆਰਿਆਂ ਦੇ ਦਰਸ਼ਨ ਕਰ ਲਿਆ ਕਰਿਓ, ਮੇਰੇ ਹੀ ਦਰਸ਼ਨ ਹੋਇਆ ਕਰਨਗੇ। ਕਵੀ ਸੰਤੋਖ ਸਿੰਘ ਜੀ ਨੇ ਜ਼ਿਕਰ ਕੀਤਾ ਹੈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ, ਸਭ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਇਨ ਪੰਚਨ ਮਹਿ ਮੇਰੋ ਵਾਸਾ। ਐ ਗੁਰਸਿੱਖੋ, ਪੰਜਾਂ ਪਿਆਰਿਆਂ ਦੇ ਵਿੱਚ ਮੇਰਾ ਨਿਵਾਸ ਹੁੰਦਾ ਹੈ। ਜਦੋਂ ਉਹ ਪੰਜ ਪਿਆਰੇ ਤਿਆਰ ਬਰਤਿਆਰ ਹੋਣ, ਤੁਸੀਂ ਉਹਨਾਂ ਦੇ ਦਰਸ਼ਨ ਕਰ ਲਿਆ ਕਰੋ। ਇਸੇ ਤਰ੍ਹਾਂ ਨਾਰਦ ਮੁਨੀ ਨੂੰ ਪਰਮੇਸ਼ਰ ਨੇ ਕਿਹਾ ਕਿ ਸਾਧ ਸੰਗਤ ਦੇ ਦਰਸ਼ਨ ਕਰਿਆ ਕਰ, ਮੇਰੇ ਹੀ ਦਰਸ਼ਨ ਹੋਣਗੇ, ਕਿਉਂਕਿ ਸੰਗਤ ਮੇਰਾ ਰੂਪ ਹੈ। ਅੱਗੇ ਨਾਰਦ ਮੁਨੀ ਨੂੰ ਹੀ ਪਰਮੇਸ਼ਰ ਨੇ ਦਰਸਾਇਆ ਸਾਧ ਸੰਗਤ ਮੇਰੀ ਮਾਤਾ ਹੈ। ਆ ਕਈ ਵਾਰ ਅਸੀਂ ਸੁਣਦੇ ਹਾਂ ਸਾਧ ਸੰਗਤ ਜੀ ਕਿ ਪਰਮੇਸ਼ਰ ਦੀ ਨਾ ਮਾਤਾ ਹੈ ਤੇ ਨਾ ਪਿਤਾ ਹੈ, ਨਾ ਪਾਤਾ ਨਾ ਮਾਤਾ ਹੈ, ਨਾ ਉਹਦੀ ਮਾਂ ਹੈ ਨਾ ਉਸਦਾ ਪਿਤਾ ਹੈ, ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ ਰੂਪ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਵਿਤ ਸਵਈਆਂ ਵਿੱਚ ਜ਼ਿਕਰ ਕੀਤਾ ਹੈ, ਨਾਰਦ ਮੁਨੀ ਨੂੰ ਸਮਝਾਉਂਦਿਆਂ ਪਰਮੇਸ਼ਰ ਨੇ ਕਿਹਾ ਸੀ ਸਾਧ ਸੰਗਤ ਮੇਰੀ ਮਾਂ ਹੈ, ਸਾਧ ਸੰਗਤ ਹੀ ਮੇਰਾ ਪਿਤਾ ਹੈ, ਸਾਧ ਸੰਗਤ ਹੀ ਮੇਰੇ ਪੁੱਤਰ ਹਨ, ਸਾਧ ਸੰਗਤ ਹੀ ਮੇਰੇ ਮਿੱਤਰ ਹਨ, ਤੇ ਨਾਰਦ ਮੁਨੀ ਸਾਧ ਸੰਗਤ ਹੀ ਮੇਰਾ ਪਰਿਵਾਰ ਹੈ। ਇੱਥੋਂ ਤੱਕ ਵੀ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ ਕਿ ਨਾਰਦ ਮੁਨੀ ਨੂੰ ਉਪਦੇਸ਼ ਦਿੰਦਿਆਂ ਪਰਮੇਸ਼ਰ ਨੇ ਇਹ ਵਚਨ ਕਹੇ ਸਨ ਕਿ ਸਾਧ ਸੰਗਤ ਹੀ ਮੇਰੇ ਜੀਵਨ ਦਾ ਆਧਾਰ ਹੈ, ਸਾਧ ਸੰਗਤ ਹੀ ਮੇਰੇ ਪ੍ਰਾਣ ਹਨ। ਤੋ ਸਾਧ ਸੰਗਤ ਵਿੱਚ ਆ ਕਰਕੇ ਜੋ ਵੀ ਕੋਈ ਇੱਛਾ ਕਰਦਾ ਹੈ ਤੇ ਜਦੋਂ ਗੁਰੂ ਕੀ ਸੰਗਤ ਜੁੜ ਕੇ ਅਰਦਾਸ ਕਰਦੀ ਹੈ ਤੇ ਉਹਦੀ ਇੱਛਾ ਪੂਰੀ ਹੁੰਦੀ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਸਾਧ ਸੰਗਤ ਦੇ ਬਾਰੇ ਬਹੁਤ ਸ਼ਬਦ ਵਰਤੇ ਹਨ, ਪਰ ਸਾਧ ਸੰਗਤ ਸਤ ਸੰਗਤ ਪ੍ਰਾਪਤ ਉਹਨਾਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਸਾਧ ਸੰਗਤ ਜੀ ਕਦੇ ਧੁਰੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਜਿਨ੍ਹਾਂ ਦੇ ਮੱਥੇ ਤੇ ਕੋਈ ਕਰਮ ਚੰਗਾ ਲਿਖਿਆ ਹੋਵੇ, ਨਾਮ ਦੀ ਦਾਤ ਵੀ ਉਹਨਾਂ ਨੂੰ ਹੀ ਮਿਲਦੀ ਹੈ, ਸਤਸੰਗਤ ਦੀ ਪ੍ਰਾਪਤੀ ਵੀ ਉਹਨਾਂ ਨੂੰ ਹੁੰਦੀ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿੰਦੇ ਨੇ, ਵਡਭਾਗੀ ਹਰ ਸੰਗਤ ਪਾਵ ਹੈ, ਭਾਗਹੀਨ ਭ੍ਰਮ ਚੋਟਾਂ ਖਾਵ ਹੈ, ਬਿਨ ਭਾਗਾ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡਿਆਂ ਭਾਗਾਂ ਵਾਲੇ ਹਨ ਜਿਹੜੇ ਗੁਰੂ ਕੀ ਸੰਗਤ ਵਿੱਚ ਰੋਜ਼ਾਨਾ ਆਉਂਦੇ ਨੇ, ਵੱਡੇ ਭਾਗ ਹਰ ਸਿਉਂ ਬਣ ਆਈ, ਇਹ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਗੁਰੂ ਕੀ ਸੰਗਤ ਵਿੱਚ ਹਰ ਰੋਜ਼ ਆਉਣਾ, ਬਿਨਾਂ ਨਾਗਾ ਗੁਰੂ ਕੀ ਸੰਗਤ ਕਰਨੀ। ਪਰ ਜਿਹੜੇ ਭਾਗਾਂ ਤੋਂ ਹੀਣੇ ਨੇ, ਉਹ ਭਰਮਦੇ ਫਿਰਦੇ ਨੇ, ਉਹ ਭਟਕਦੇ ਫਿਰਦੇ ਨੇ। ਸਤ ਸੰਗਤ ਜੀ, ਕੋਈ ਕਿਸੇ ਡੇਰੇ ਤੇ ਤੁਰਿਆ ਫਿਰਦਾ ਹੈ, ਕੋਈ ਕਿਸੇ ਡੇਰੇ ਤੇ ਤੁਰਿਆ ਫਿਰਦਾ ਹੈ, ਕੋਈ ਮੜੀਆਂ ਮੱਠਾਂ ਦੀ ਪੂਜਾ ਕਰੀ ਜਾਂਦਾ, ਕੋਈ ਤਾਂਤਰਿਕਾਂ ਦੇ ਪਾਸ ਤੁਰਿਆ ਜਾਂਦਾ। ਵਿਚਾਰਨ ਵਾਲੀ ਇਹ ਗੱਲ ਹੈ ਕਿ ਜੇ ਤਾਂਤਰਿਕਾਂ ਦੇ ਪਾਸ ਕੁਛ ਹੋਵੇ ਤੇ ਉਹ ਵਿਚਾਰੇ ਧੱਕੇ ਕਿਉਂ ਖਾਂਦੇ ਫਿਰਦੇ ਨੇ? ਉਹ ਆਪ ਧੱਕੇ ਖਾਂਦੇ ਫਿਰਦੇ ਨੇ। ਜੇ ਉਹਨਾਂ ਦੇ ਕੋਲ ਕੁਛ ਹੋਵੇ ਤੇ ਉਹ ਘਰ ਬੈਠ ਕੇ ਆਪਣਾ ਵਧੀਆ ਕਾਰੋਬਾਰ ਚਲਾ ਸਕਦੇ ਨੇ, ਤੇ ਜਿਨ੍ਹਾਂ ਦਾ ਆਪਣਾ ਕਾਰੋਬਾਰ ਹੀ ਹੈ ਨਹੀਂ, ਉਹ ਤੁਹਾਡਾ ਕਾਰੋਬਾਰ ਕੀ ਚਲਾਉਣਗੇ? ਗੁਰਮੁਖੋ, ਇਹ ਭੁਲੇਖਾ ਹੈ ਜੋ ਪਰਮੇਸ਼ਰ ਨੇ ਧੁਰੋਂ ਲਿਖਿਆ ਹੈ, ਉਹ ਅਵੱਛ ਮਿਲਣਾ ਹੈ। ਤੇ ਜਿਹੜੀ ਕੋਈ ਵਸਤੂ ਪਰਮੇਸ਼ਰ ਨੇ ਲਿਖੀ ਨਹੀਂ, ਉਹਨੂੰ ਪ੍ਰਾਪਤ ਕਰਨ ਵਾਸਤੇ ਆਪਾਂ ਜਿੰਨੇ ਮਰਜ਼ੀ ਯਤਨ ਕਰੀ ਜਾਈਏ, ਉਹ ਪ੍ਰਾਪਤ ਨਹੀਂ ਹੋਣੀ। ਪ੍ਰਾਪਤ ਉਹ ਕੁਛ ਹੋਣਾ ਜੋ ਪਰਮੇਸ਼ਰ ਨੇ ਲਿਖਿਆ। ਕਈ ਵਾਰ ਭਾਗਾਂ ਤੋਂ ਹੀਣੇ ਮਨੁੱਖ ਜਿਹੜੇ ਨੇ, ਉਹ ਇੱਧਰ ਉੱਧਰ ਭਟਕਦੇ ਫਿਰਦੇ ਨੇ। ਹੁਣ ਇੱਕ ਆਦਮੀ ਜੇ ਕੰਮ ਨਾ ਕਰੇ, ਸਾਰਾ ਦਿਨ ਵਿਹਲਾ ਮੰਜੇ ਤੇ ਪਿਆ ਰਹੇ ਮੇਰੇ ਵਰਗਾ, ਤੇ ਮੁੜ ਕੇ ਉਹ ਕਹੇ ਵੀ ਸਾਡਾ ਤੇ ਕਾਰੋਬਾਰ ਬੜਾ ਢਿੱਲਾ ਹੈ, ਕੋਈ ਸ਼ਬਦ ਦੱਸੋ, ਕੋਈ ਮੰਤਰ ਦੱਸੋ। ਤੇ ਗੁਰਮੁਖੋ, ਸ਼ਬਦ ਦੇ ਨਾਲ ਜਾਂ ਮੰਤਰਾਂ ਦੇ ਨਾਲ ਵੀ ਕਦੀ ਕਾਰੋਬਾਰ ਵਧੇ ਨੇ? ਜੇ ਤੁਸੀਂ ਕੰਮ ਹੀ ਨਹੀਂ ਕਰੋਗੇ ਤੇ ਸ਼ਬਦ ਦੇ ਨਾਲ ਮੰਤਰਾਂ ਦੇ ਨਾਲ ਕੰਮ ਤਾਂ ਨਹੀਂ ਨਾ ਵੱਧ ਜਾਣੇ। ਕੰਮ ਤਾਂ ਹੀ ਵਧਣਗੇ ਜੇ ਤੁਸੀਂ ਹੱਡ ਭੰਨ ਕੇ ਕਮਾਈ ਕਰੋਗੇ ਤਾਂ। ਤੇ ਜੇ ਆਪਾਂ ਕਹੀਏ ਵੀ ਅਸੀਂ ਮੰਜੇ ਤੇ ਲੇਟੇ ਰਹੀਏ ਤੇ ਮਾਇਆ ਸਾਡੇ ਕੋਲ ਤੁਰੀ ਆਵੇ, ਤੇ ਇਹ ਹੋ ਨਹੀਂ ਸਕਦਾ, ਕਮਾਈ ਕਰਨੀ ਪੈਂਦੀ ਹੈ। ਭਾਵੇਂ ਉਹ ਦੁਨਿਆਵੀ ਕਮਾਈ ਹੈ ਤੇ ਭਾਵੇਂ ਨਾਮ ਸਿਮਰਨ ਦੀ ਕਮਾਈ, ਸਤ ਸੰਗਤ ਜੀ ਕਮਾਉਣੀ ਪੈਂਦੀ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਕੀ ਸੰਗਤ ਵਿੱਚ ਆਇਆ ਸਾਨੂੰ ਉਪਦੇਸ਼ ਪ੍ਰਾਪਤ ਹੁੰਦਾ ਹੈ, ਤੇ ਜਦੋਂ ਗੁਰੂ ਕੀ ਸੰਗਤ ਵਿੱਚ ਆਇਆ ਉਪਦੇਸ਼ ਮਿਲੇਗਾ, ਅਸੀਂ ਉਸ ਉਪਦੇਸ਼ ਨੂੰ ਕਮਾਵਾਂਗੇ, ਉਸ ਉਪਦੇਸ਼ ਅਨੁਸਾਰ ਚੱਲਾਂਗੇ, ਫਿਰ ਸਾਨੂੰ ਭਟਕਣਾ ਨਹੀਂ ਪਵੇਗਾ। ਤੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਵੱਡਿਆਂ ਭਾਗਾਂ ਵਾਲੇ ਜਿਨ੍ਹਾਂ ਨੂੰ ਸਤਸੰਗਤ ਦੀ ਪ੍ਰਾਪਤੀ ਹੈ, ਪਰ ਭਾਗਾਂ ਤੋਂ ਬਗੈਰ ਸਤਸੰਗਤ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਕੋ ਸੰਗਤ ਤਾਂ ਮਿਲ ਜਾਵੇਗੀ, ਕਿਉਂਕਿ ਮਨ ਜਿਹੜਾ ਨਾ ਇਹ ਪਾਣੀ ਵਰਗਾ ਹੈ, ਜਿਵੇਂ ਪਾਣੀ ਨੀਵੇਂ ਪਾਸੇ ਨੂੰ ਦੌੜੀ ਜਾਂਦਾ ਹੈ, ਉਹ ਚਾਰ ਨੂੰ ਖੜਨਾ ਹੋਵੇ ਤੇ ਬਹੁਤ ਯਤਨ ਕਰਨਾ ਪੈਂਦਾ ਹੈ। ਮਨ ਵੀ ਐਸਾ ਹੀ ਹੈ, ਸਤ ਸੰਗਤ ਜੀ ਮਾੜੇ ਪਾਸੇ ਨੂੰ ਤਾਂ ਮਨ ਭੱਜਿਆ ਹੀ ਜਾਂਦਾ ਹੈ, ਭੱਜਿਆ ਹੀ ਜਾਂਦਾ ਹੈ, ਪਰ ਜੇ ਕਿਤੇ ਚੰਗੇ ਪਾਸੇ ਲਾਉਣਾ ਹੋਵੇ ਤੇ ਯਤਨ ਕਰਨਾ ਪੈਂਦਾ ਹੈ। ਗੁਰਬਾਣੀ ਪੜ੍ਹਨੀ ਹੋਵੇ, ਯਤਨ ਕਰਨਾ ਪਵੇਗਾ, ਸਿਮਰਨ ਕਰਨਾ ਹੋਵੇ, ਯਤਨ ਕਰਨਾ ਪਵੇਗਾ, ਅੰਮ੍ਰਿਤ ਵੇਲੇ ਉੱਠਣਾ ਪਵੇਗਾ। ਮਨ ਆਸ ਕਰਦਾ ਵੀ ਚੱਲ ਕੋਈ ਨੀ, ਉੱਠ ਹੀ ਪੈਣਾ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਾਧ ਸੰਗਤ ਵਿੱਚ ਆਉਣਾ ਜ਼ਰੂਰੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਦਿਨ ਤੇ ਰਾਤ ਦੇ ਅੱਠ ਪਹਿਰ ਹਨ, ਦਿਨ ਤੇ ਰਾਤ ਦੀਆਂ 60 ਘੜੀਆਂ ਹਨ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਜੇ ਕੋਈ ਇੱਕ ਘੜੀ ਸਾਧ ਸਮਾਗਮ ਵਿੱਚ ਆ ਜਾਵੇ संगत विच आ जावे तां भाई साहिब जी कहिंदे निज घर जात है, फिर वो अपने स्वरूप घर विच चलिया जांदा है। ते भगत कबीर साहिब जी ने भी सानू उपदेश दिता, कबीर एक घरी आदि घरी, आदि हूं ते आदि, भगतन सेती गोसटे जो कीने सो लाभ। कबीर साहब जी कहंदे ने एक घड़ी जे इना समा ना मिले ते फिर कहंदे अद्धी घड़ी। विद्वाना ने घड़िया दे बारे भी वखरा वखरा जिक्र किया है। कुछ विद्वाना दी विचार है कि घड़ी 24 मिनटा दी है, कुछ विद्वाना दी विचार है कि 22.5 मिनट दी है। रहो विचार, जे एक घड़ी भी गुरु की संगत विच आ जाइए तो बहुत वड्डा लाभ है। ते भगत जी कहंदे जे किते इन्ना समा ना मिले तो फिर अद्धी घड़ी, ते जे अद्धी घड़ी दा समा भी ना मिले तो अद्धी तो अद्धी घड़ी गुरु की संगत विच आ जाया कर, 3 मिनट दा समा गुरु की संगत विच टिक के बह जाया कर, ते एही तेनू बहुत वड्डा लाभ होवेगा। पंच साहिब जी कहंदे जेड़ा एक घड़ी गुरु की संगत विच आ जावे मन बिरती नू टका के, वो भाई निज घर विच चले जांदा है, सरूप घर नू प्राप्त कर लैंदा है। साहब सतगुरु पातशाह जी ने अज दे पावन पवित्र हुक्मनामे अंदर भी सानू यही उपदेश बख्शिश कीता, रहाओ दीयां पंगतियां आरंभ विच ही आईयां हन। आओ मन बिरतियां नू एकाग्र करके सरवण करना करिए जी।
सतनाम श्री वाहिगुरु साहिब जी, टोटी महला पंजवा, साध संग हर हर नाम चितारा।
सतगुरु पंजवें पातशाह जी ने राग टोडी अंदर ए पावन पवित्र हुक्मनामा आपां नूं अज बख्शिश कीता। साहिब श्री गुरु ग्रंथ साहिब जी दे अंग 717 ते सुभायमान है, साध संग हर हर नाम चितारा। साध संगत नाल मिलके हरे भरे करन वाले हरी वाहेगुरु परमेश्वर दा नाम जद चेते कीता, अथवा संगत नाल मिलके परमेश्वर दे नाम दा सिमरन कीता,
सहज आनंद होवै दिन राती, अंकर भलो हमारा।
फिर एदा महात्मे दा फल की प्राप्त होया? सतगुरु जी कहंदे ने सहज आनंद होवै दिन राती। सहज दा अर्थ ज्ञान भी है, सहज दा अर्थ टिकाऊ भी है, सहज अवस्था भी है। सतगुरु पातशाह जी कहंदे ने एक ता साध संगत नाल मिलके नाम जपया सहज प्राप्त हुंदा है, ते जदो सहज आ जावे साध संगत जी, हजूर कहंदे ने दिने रात फिर आनंद दी प्राप्ति है, फिर आनंद ही आनंद है। सतगुरु गुरु अमरदास पातशाह जी कहंदे आनंद आनंद सब को कहा, आनंद गुरु ते जानिया। कहन नूं ते भावे सब कोई आनंद आनंद कही जांदा है, पर हजूर कहंदे आनंद दी पछाण तां गुरु तो ही हुंदी है। जिन्ना चिर आपां गुरु नाल नहीं जुड़दे, गुरु दे चरणां विच नहीं आउंदे, गुर शब्द दे अभ्यासी नहीं बनदे, उन्ना चिर आनंद दी प्राप्ति नहीं। सतसंगत जी जिन्हां नूं आनंद दी प्राप्ति होई, उन्हां ने सतगुरु कलगीधर पातशाह जी दे चरणां विच बेनती कीती, ਬਾਬਾ ਦੀਪ ਸਿੰਘ ਸਾਹਿਬ ਜੀ, ਭਾਈ ਮਨੀ ਸਿੰਘ ਜੀ, ਬੇਨਤੀ ਕੀਤੀ ਜਦੋਂ ਹਜ਼ੂਰ ਨੇ ਸੇਵਾ ਲਾਈ ਵੀ ਤੁਸਾਂ ਗੁਰਧਾਮਾਂ ਦੀ ਸੇਵਾ ਕਰਨੀ ਹੈ। ਅੱਜ ਦੇ ਸਮੇਂ ਅੰਦਰ ਕਈ ਨਾਸਤਕ ਪੁਰਸ਼ ਕਹਿ ਦਿੰਦੇ ਵੀ ਇਹ ਗੁਰਧਾਮਾਂ ਦੇ ਵਿੱਚ ਸੇਵਾ ਕਰਨ ਵਾਲੇ ਵਿਹਲੇ ਬੈਠੇ ਰਹਿੰਦੇ। ਸਤਿਗੁਰੂ ਜੀ ਨੇ ਆਪ ਸੇਵਾ ਲਾਈ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ, ਸਤਿਗੁਰੂ ਗਰੀਬ ਨਿਵਾਜ, ਬੜਾ ਆਨੰਦ ਹੈ ਤੁਹਾਡੇ ਚਰਨਾਂ ਵਿੱਚ ਮਹਾਰਾਜ, ਕਿਰਪਾ ਕਰੋ ਤੇ ਇੱਥੇ ਹੀ ਰਹਿਣ ਦਿਓ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਦੀਪ ਸਿੰਘ ਜੀ, ਭਾਵੇਂ ਤੁਹਾਡਾ ਸਿਰ ਵੀ ਕਿਉਂ ਨਾ ਲੱਥ ਜਾਵੇ, ਗੁਰਧਾਮਾਂ ਦੀ ਸੇਵਾ ਕਰਦਿਆਂ ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਇਸੇ ਤਰ੍ਹਾਂ ਭਾਈ ਮਨੀ ਸਿੰਘ ਜੀ ਨੂੰ ਸਤਿਗੁਰਾਂ ਨੇ ਬਚਨ ਕੀਤੇ ਸੀ, ਭਾਵੇਂ ਤੁਹਾਡਾ ਬੰਦ ਕਿਉਂ ਨਾ ਕੱਟਿਆ ਜਾਵੇ, ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਸਤਸੰਗ ਜੀ, ਇਹ ਬਾਹਰੀ ਆਨੰਦ ਤਾਂ ਕੁਝ ਸਮੇਂ ਵਾਸਤੇ ਹੈ, ਖਿਣ ਭੰਗਰ ਹੈ, ਪਰ ਜਦੋਂ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਈਏ ਫਿਰ ਐਸਾ ਆਨੰਦ ਪ੍ਰਾਪਤ ਹੁੰਦਾ ਹੈ ਜਿਹੜਾ ਦਿਨ ਰਾਤ ਕਦੇ ਵਾਸਤੇ ਵੀ ਮੁੱਕਦਾ ਨਹੀਂ, ਨਾਸ਼ ਨਹੀਂ ਹੁੰਦਾ। ਉਹ ਆਨੰਦ ਸਦੀਵ ਕਾਲ ਹੀ ਬਣਿਆ ਰਹਿੰਦਾ ਹੈ।
ਰਹਾਉ ਗੁਰਪੂਰਾ ਭੇਟਿਓ ਵੱਡ ਭਾਗੀ, ਜਾਪੋ ਅੰਤ ਨਾ ਪਾਰਾ ਵਾਰਾ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਸਾਧ ਸੰਗਤ ਨਾਲ ਮਿਲ ਕੇ ਨਾਮ ਜਪਣ ਦਾ, ਸਹਿਜ ਤੇ ਆਨੰਦ ਦੀ ਪ੍ਰਾਪਤੀ ਦਾ ਇੱਕ ਸਾਡਾ ਪੂਰਬਲਾ ਬੀਜ ਬੀਜਿਆ ਹੋਇਆ ਸੀ ਜਿਹੜਾ ਚੰਗਾ ਫਲੀ ਭੂਤ ਹੋਇਆ। ਸਤਿਗੁਰੂ ਜੀ ਕਹਿੰਦੇ, ਅੰਕੁਰ ਭਲੋ ਹਮਾਰਾ, ਸਾਡਾ ਪੂਰਬਲਾ ਬੀਜਿਆ ਹੋਇਆ ਬੀਜ ਚੰਗਾ ਸੀ, ਜਿਸ ਸਦਕਾ ਸਾਨੂੰ ਸੰਗਤ ਦੀ ਪ੍ਰਾਪਤੀ ਹੋਈ ਹੈ, ਜਿਸ ਸਦਕਾ ਅਸੀਂ ਪਰਮੇਸ਼ਰ ਦੇ ਨਾਮ ਨਾਲ ਜੁੜੇ ਹਾਂ। ਸਤਿਗੁਰਾਂ ਨੇ ਰਾਗ ਸੋਰਠ ਵਿੱਚ ਵੀ ਜ਼ਿਕਰ ਕੀਤਾ, ਪਰਾ ਪੂਰਬਲਾ ਅੰਕੁਰ ਜਾਗਿਆ, ਹਰ ਰਾਮ ਨਾਮ ਮਨ ਲੱਗ ਗਿਆ। ਸਤਸੰਗਤ ਜੀ, ਜਦੋਂ ਪੂਰਬਲਾ ਕੋਈ ਕਰਮ ਚੰਗਾ ਕੀਤਾ ਹੋਇਆ ਅੱਗੇ ਆਉਂਦਾ ਤੇ ਜੀਵ ਦਾ ਮਨ ਪਰਮੇਸ਼ਰ ਦੇ ਨਾਮ ਵਿੱਚ ਜੁੜ ਜਾਂਦਾ ਹੈ। ਤੇ ਵਿਦਵਾਨਾਂ ਨੇ ਸੰਗਤ ਦੇ ਬਾਰੇ ਹੋਰ ਵੀ ਜ਼ਿਕਰ ਕੀਤਾ, 68 ਤੀਰਥਾਂ ਦੇ ਵਿੱਚੋਂ ਗੁਰੂ ਕੀ ਸੰਗਤ ਰੂਪ ਤੀਰਥ ਵੀ ਉੱਤਮ ਹੈ। ਸਤਸੰਗਤ ਜੀ, ਕੋਈ 68 ਤੀਰਥਾਂ ਦਾ ਭਰਮਣ ਕਰਦਾ ਫਿਰੇ ਤੇ ਜੋ ਫਲ ਉਹਨੂੰ 68 ਤੀਰਥਾਂ ਤੇ ਜਾ ਕੇ ਪ੍ਰਾਪਤ ਹੋਣਾ ਨਾ, ਉਹ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੋ ਜਾਂਦਾ ਹੈ। ਸਤਿਗੁਰੂ ਜੀ ਕਹਿੰਦੇ, ਇਹ ਚੰਗਾ ਅੰਕੁਰ ਹੈ, ਚੰਗਾ ਸਮਾਂ ਹੈ ਸਾਡੇ ਵਾਸਤੇ ਜਿਹੜਾ ਅਸੀਂ ਗੁਰੂ ਕੀ ਸੰਗਤ ਵਿੱਚ ਜੁੜ ਬੈਠੇ ਹਾਂ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਦੇ ਹਾਂ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਨੇ, ਗੁਰਪੂਰਾ ਭੇਟਿਓ ਵੱਡ ਭਾਗੀ, ਵੱਡਿਆਂ ਭਾਗਾਂ ਦੁਆਰਾ ਪੂਰੇ ਗੁਰੂ ਦਾ ਮਿਲਾਪ ਹੋਇਆ ਤੇ ਪੂਰੇ ਗੁਰੂ ਦੀ ਨਿਸ਼ਾਨੀ ਕੀ ਹੈ? ਸਤਿਗੁਰੂ ਜੀ ਕਹਿੰਦੇ, ਜਾਪੋ ਅੰਤ ਨਾ ਪਾਰਾ ਵਾਰਾ, ਜਿਸਦਾ ਉਰਵਾਰ ਤੇ ਪਾਰ ਦਾ ਕੋਈ ਅੰਤ ਹੀ ਨਹੀਂ। ਸਤਸੰਗਤ ਜੀ, ਵੱਡਿਆ ਭਾਗਾਂ ਸਦਕਾ ਉਸ ਗੁਰੂ ਦੀ ਪ੍ਰਾਪਤੀ ਹੋ ਗਈ, ਉਸ ਗੁਰੂ ਨਾਲ ਮਿਲਾਪ ਹੋ ਗਿਆ, ਸਤਸੰਗਤ ਜੀ ਦਾ ਕੋਈ ਅੰਤ ਹੀ ਨਹੀਂ ਪਾ ਸਕਦਾ, ਉਹਦਾ ਅੰਤ ਪਾਇਆ ਹੀ ਨਹੀਂ ਜਾ ਸਕਦਾ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਉਸ ਪਰਮਾਤਮਾ ਦੇ ਕੀਤੇ ਹੋਏ ਇਸ ਆਕਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਹੜੀ ਉਹਨੇ ਸ੍ਰਿਸ਼ਟੀ ਸਾਜੀ ਹੈ ਨਾ, ਆਪਾਂ ਸ੍ਰਿਸ਼ਟੀ ਦਾ ਅੰਤ ਨਹੀਂ ਪਾ ਸਕਦੇ ਤੇ ਉਸ ਪਾਰਾਵਾਰ ਦਾ ਅੰਤ ਆਪਾਂ ਕਿਵੇਂ ਪਾਵਾਂਗੇ? ਉਸ ਪਾਰਾ ਵਾਰ ਦਾ ਅੰਤ ਪਾਉਣਾ ਬਹੁਤ ਔਖਾ ਹੈ। ਅੰਤ ਕੋ ਚਾਹਣ ਜੋ ਗਏ ਸਿਆਏ ਅੰਤ ਗਵਾਏ। ਜਿਹੜੇ ਉਸ ਪਰਮਾਤਮਾ ਦਾ ਅੰਤ ਪਾਉਣ ਵਾਲੇ ਪਾਸੇ ਤੁਰੇ, ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਆਪਣਾ ਅੰਤ ਹੋ ਗਿਆ, ਪਰ ਉਹ ਪਰਮੇਸ਼ਰ ਦਾ ਅੰਤ ਨਹੀਂ ਪਾ ਸਕੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਪੂਰੇ ਗੁਰੂ ਦਾ ਮਿਲਾਪ ਹੋ ਗਿਆ ਵੱਡਿਆਂ ਭਾਗਾਂ ਕਰਕੇ, ਜਿਸ ਦੇ ਉਰਵਾਰ ਤੇ ਪਾਰ ਦਾ ਕੋਈ ਅੰਤ ਨਹੀਂ ਪਾ ਸਕਦਾ।
ਪਰ ਜਹੇ ਕਾਢ ਲਿਓ ਜਨ ਆਪਣਾ।
ਸਤਿਗੁਰੂ ਨੇ ਕਿਰਪਾ ਕੀਤੀ ਆਪਣਾ ਦਾਸ ਆਪਣਾ ਸੇਵਕ ਜਾਣ ਕੇ। ਸਤਿਗੁਰੂ ਜੀ ਕਹਿੰਦੇ ਕਰ ਹੱਥ ਪਕੜ ਕੇ ਸਾਨੂੰ ਕੱਢ ਲਿਆ। ਕਿੱਥੋਂ ਕੱਢਿਆ? ਇਸੇ ਪੰਕਤੀ ਦੇ ਵਿੱਚ ਹੀ ਦਰਸਾ ਰਹੇ ਨੇ।
ਦੇਖ ਸਾਗਰ ਸੰਸਾਰਾ।
ਸਤਸੰਗਤ ਜੀ, ਇਹ ਜਿਹੜਾ ਸੰਸਾਰ ਵਿਹੋ ਦਾ ਸਾਗਰ ਹੈ, ਜ਼ਹਿਰ ਦਾ ਸਾਗਰ ਹੈ, ਸਮੁੰਦਰ ਹੈ, ਇਸ ਸੰਸਾਰ ਸਮੁੰਦਰ ਤੋਂ ਗੁਰੂ ਨੇ ਕਿਰਪਾ ਕਰਕੇ ਸਾਡਾ ਮਨ ਰੂਪੀ ਹੱਥ ਪਕੜ ਕੇ ਤੇ ਸਾਨੂੰ ਇਸ ਵਿਹੋ ਵਾਲੇ ਵਿਖ ਵਾਲੇ ਸੰਸਾਰ ਵਿੱਚੋਂ ਬਚਾ ਲਿਆ ਹੈ। ਹੁਣ ਸਤਿਗੁਰੂ ਜੀ ਨੇ ਕਿਰਪਾ ਕੀਤੀ ਸਾਨੂੰ ਵਿਸ਼ਿਆਂ ਵਿਕਾਰਾਂ ਤੋਂ ਬਚਾ ਲਿਆ ਹੈ।
ਜਨਮ ਮਰਨ ਪਾਟੇ ਗੁਰ ਬਚਨੇ।
ਗੁਰੂ ਦੇ ਬਚਨਾਂ ਦੁਆਰਾ ਜਨਮ ਤੇ ਮਰਨ ਕੱਟਿਆ ਗਿਆ। ਜਿੰਨਾ ਚਿਰ ਅਸੀਂ ਗੁਰੂ ਬਚਨਾਂ ਨਾਲ ਨਹੀਂ ਜੁੜਦੇ, ਗੁਰੂ ਕੇ ਬਚਨਾਂ ਨੂੰ ਕਮਾਉਂਦੇ ਨਹੀਂ, ਹਿਰਦੇ ਵਿੱਚ ਨਹੀਂ ਵਸਾਵਾਂਗੇ ਸਤਸੰਗਤ ਜੀ, ਉਹਨਾਂ ਚਿਰ ਜਨਮ ਮਰਨ ਤੋਂ ਰਹਿਤ ਨਹੀਂ ਹੋਣਾ। ਮਗਰੋਂ ਭਾਵੇਂ ਪਰਿਵਾਰ ਜਿੰਨੇ ਮਰਜ਼ੀ ਲੰਗਰ ਲਾਈ ਜਾਵੇ, ਜਿੰਨੇ ਮਰਜ਼ੀ ਉਹ ਪੁੰਨ ਦਾਨ ਕਰੀ ਜਾਵੇ, ਸਾਨੂੰ ਉਹਦਾ ਕੋਈ ਫਾਇਦਾ ਨਹੀਂ ਹੋਣਾ। ਕਿਉਂਕਿ ਹਜ਼ੂਰ ਨੇ ਜ਼ਿਕਰ ਕੀਤਾ ਹੈ, ਸਭ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿਛ ਖਾਜਾ ਹੈ ਕਿਛ ਧਰ ਜਾਈਆ ਜੇ ਬਹੁੜ ਦੁਨੀਆਂ ਆਈ ਹੈ। ਨਾਨਕ ਅੱਗੇ ਸੋ ਮਿਲਾ ਜੇ ਖੱਟੇ ਘਰ ਲੈ ਦੇ। ਅੱਗੇ ਪਰਲੋਕ ਵਿੱਚ ਸਾਨੂੰ ਉਹ ਕੁਛ ਮਿਲਣਾ ਹੈ ਜਿਹੜਾ ਤੁਸੀਂ ਕਮਾ ਕੇ ਘਾਲਣਾ ਘਾਲ ਕੇ ਤੇ ਉਹਦੇ ਵਿੱਚੋਂ ਕੁਛ ਆਪਣੇ ਹੱਥੀ ਕਿਸੇ ਨੂੰ ਦਿੱਤਾ ਹੈ। ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਭਾਈ ਸਾਹਿਬ ਜੀ ਕਹਿੰਦੇ ਨੇ ਦਿੱਤਾ ਲਹੀਏ ਆਪਣਾ, ਅਣ ਦਿੱਤਾ ਕਿਸ ਹੱਥ ਨਾ ਆਵੇ। ਜਿਹੜਾ ਆਪਣੇ ਜਿਉਂਦਿਆਂ ਕਿਸੇ ਨੂੰ ਕੁਛ ਦਿੱਤਾ, ਗੁਰਮੁਖੋ ਕੋਈ ਦਾਨ ਪੁੰਨ ਕੀਤਾ, ਕੋਈ ਸੇਵਾ ਸਿਮਰਨ ਕੀਤੀ, ਉਹਦਾ ਹੀ ਫਲ ਸਾਨੂੰ ਮਿਲਣਾ ਹੈ। ਤੇ ਭਾਈ ਸਾਹਿਬ ਜੀ ਕਹਿੰਦੇ ਜੇ ਅਸੀਂ ਦਿੱਤਾ ਹੀ ਕੁਛ ਨਹੀਂ ਤੇ ਫਿਰ ਸਾਨੂੰ ਮਿਲੇਗਾ ਕੀ? ਇਸ ਕਰਕੇ ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਨਮ ਮਰਨ ਤਾਂ ਹੀ ਕੱਟਿਆ ਜਾਵੇਗਾ ਜੇ ਆਪਾਂ ਗੁਰੂ ਦੇ ਬਚਨਾਂ ਨਾਲ ਜੁੜ ਜਾਵਾਂਗੇ। ਤਾਂ ਜੇ ਆਪਾਂ ਜਿਉਂਦੇ ਜੀ ਗੁਰੂ ਦੇ ਦਰ ਆਵਾਂਗੇ, ਗੁਰੂ ਦੇ ਦਰ ਪ੍ਰਵਾਨ ਹੋਵਾਂਗੇ, ਫਿਰ ਮਰਨ ਤੋਂ ਬਾਅਦ ਵੀ ਉਹਦੇ ਦਰ ਪ੍ਰਵਾਨ ਹੋ ਜਾਵਾਂਗੇ। ਤੇ ਜੇ ਆਪਾਂ ਜਿਉਂਦੇ ਹੀ ਉਹਦੇ ਦਰ ਤੇ ਨਹੀਂ ਆਏ, ਉਹਦੇ ਨਾਲ ਜੁੜੇ ਨਹੀਂ, ਦਰਸ਼ਨ ਕੀਤੇ ਨਹੀਂ, ਤੇ ਸਤਸੰਗਤ ਜੀ ਮਰਨ ਤੋਂ ਬਾਅਦ ਕਿਵੇਂ ਆਪਾਂ ਉਹਦੇ ਦਰ ਪ੍ਰਵਾਨ ਹੋਵਾਂਗੇ? ਹੁਣ ਜਿਹਨੇ ਜਿਉਂਦੇ ਜੀ ਕਦੇ ਕਿਸੇ ਤੀਰਥ ਤੇ ਜਾ ਕੇ ਨਹੀਂ ਵੇਖਿਆ ਤੇ ਮਰਨ ਤੋਂ ਬਾਅਦ ਆਪਾਂ ਉਹਦੀਆਂ ਹੱਡੀਆਂ ਉਹਦੇ ਫੁੱਲ ਚੁੱਕ ਕੇ ਤੀਰਥਾਂ ਤੇ ਤੁਰੇ ਫਿਰੀਏ ਤੇ ਕੀ ਉਹ ਤੀਰਥਾਂ ਤੇ ਚਲੇ ਜਾਵੇਗਾ? ਇਹ ਵੀ ਇੱਕ ਸਾਨੂੰ ਬਹੁਤ ਵੱਡਾ ਭੁਲੇਖਾ ਹੈ, ਭਰਮ ਹੈ ਕਿ ਬਾਪੂ ਜੀ ਕਰ ਗਏ ਨੇ ਚੜ੍ਹਾਈ ਤੇ ਜਿਉਂਦੇ ਜੀ ਤਾਂ ਤੀਰਥਾਂ ਤੇ ਗਏ ਨਹੀਂ, ਤੇ ਚਲੋ ਹੁਣ ਇਹਨਾਂ ਦੇ ਫੁੱਲ ਹੀ ਕੀਰਤਪੁਰ ਸਾਹਿਬ ਪਾ ਆਈਏ, ਉੱਥੇ ਅਨੰਦਪੁਰ ਸਾਹਿਬ ਨਜ਼ਾਰਾ ਲਿਆ ਕਰਨਗੇ। ਕਿ ਭਲਿਓ ਜੇ ਇਹ ਜਿਉਂਦਾ ਅਨੰਦਪੁਰ ਨਹੀਂ ਗਿਆ ਤੇ ਮਰ ਕੇ ਕਿਸ ਤਰ੍ਹਾਂ ਜਾਵੇਗਾ? ਜਨਮ ਮਰਨ ਕਾਟੇ ਗੁਰ ਬਚਨੀ। ਗੁਰੂ ਦੇ ਬਚਨਾਂ ਰਾਹੀਂ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨਾਲ ਜੁੜਨਾ ਕੀਤਾ, ਗੁਰੂ ਕੇ ਬਚਨਾਂ ਨੂੰ ਹਿਰਦੇ ਵਿੱਚ ਵਸਾ ਲਿਆ, ਕਮਾਇਆ। ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਜਨਮ ਮਰਨ ਕੱਟਿਆ ਜਾਂਦਾ ਹੈ, ਉਹਨਾਂ ਦਾ ਆਵਾ ਗਾਉਣ ਮਿਟ ਜਾਂਦਾ ਹੈ, ਉਹਨਾਂ ਦੀ ਯਾਤਰਾ ਸਫਲੀ ਹੋ ਜਾਂਦੀ ਹੈ। ਸਫਲ ਸਫਲ ਕਹੀ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਜਿਹੜੇ ਗੁਰੂ ਨਾਲ ਮਿਲ ਜਾਂਦੇ ਨੇ, ਗੁਰੂ ਨਾਲ ਇੱਕ ਮਿੱਕ ਹੋ ਜਾਂਦੇ ਨੇ ਗੁਰਮੁਖੋ, ਉਹਨਾਂ ਦੀ ਯਾਤਰਾ ਸਫਲੀ ਹੋ ਜਾਂਦੀ ਹੈ। ਉਹ ਫਿਰ ਆਉਣ ਜਾਣ ਤੋਂ ਰਹਿਤ ਹੋ ਜਾਂਦੇ ਹਨ।
ਬਹੁੜ ਨਾ ਸੰਕਟ ਦੁਆਰਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਨੂੰ ਸੰਕਟ ਦਾ ਜਿਹੜਾ ਦਰਵਾਜ਼ਾ ਹੈ ਨਾ 84 ਲੱਖ ਜੂਨਾ, ਫਿਰ ਉਹਨਾਂ ਨੂੰ ਇਹ ਸੰਕਟ ਦੇ ਦਰਵਾਜ਼ੇ ਵਿੱਚ ਨਹੀਂ ਜਾਣਾ ਪੈਂਦਾ। ਹਜ਼ੂਰ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ, ਸਤਿਗੁਰੂ ਜੀ ਕਹਿੰਦੇ ਨੇ ਜਨਮ ਤੇ ਮਰਨ ਦਾ ਬਹੁਤ ਵੱਡਾ ਭਾਰੀ ਦੁੱਖ ਹੈ। ਜਦੋਂ ਮਨੁੱਖ ਜਨਮ ਲੈਂਦਾ ਨਾ, ਉਸ ਵੇਲੇ ਵੀ ਬੜਾ ਦੁਖੀ ਹੁੰਦਾ ਹੈ, ਪਰ ਜਦੋਂ ਮਰਦਾ ਵਿੱਚ ਸਤਸੰਗਤ ਜੀ ਉਦੋਂ ਵੀ ਬਹੁਤ ਭਾਰੀ ਦੁੱਖ ਹੁੰਦਾ ਹੈ। ਤੇ 84 ਲੱਖ ਜੂਨਾਂ ਦਾ ਭਰਮਣ ਕਰਨਾ ਇਹ ਇੱਕ ਬਹੁਤ ਵੱਡਾ ਸੰਕਟ ਹੈ, ਬਹੁਤ ਵੱਡਾ ਦੁੱਖ ਹੈ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਬਚਨ ਕਮਾ ਲਏ, ਉਹ ਆਵਾਗਾਉਣ ਤੋਂ ਰਹਿਤ ਹੋ ਗਏ, ਫਿਰ ਉਹਨਾਂ ਨੂੰ ਸੰਕਟ ਦਾ ਜਿਹੜਾ ਦਰਵਾਜ਼ਾ ਹੈ 84 ਲੱਖ ਜੂਨਾਂ, ਫਿਰ ਉਹਨਾਂ ਨੂੰ ਪੈਣਾ ਨਹੀਂ ਪੈਂਦਾ।
ਨਾਨਕ ਸਰਨ ਗਏ ਸੁਆਮੀ ਕੀ।
ਹਜ਼ੂਰ ਸਤਿਗੁਰੂ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਅਸਾਂ ਉਸ ਮਾਲਕ ਦੀ ਸ਼ਰਨ ਗਹੀ ਫੜੀ ਹੈ, ਸ਼ਰਨ ਗ੍ਰਹਿਣ ਕੀਤੀ ਹੈ। ਸ਼ਰਨ ਗ੍ਰਹਿਣ ਕਰਕੇ ਸਾਡਾ ਜਨਮ ਤੇ ਮਰਨ ਦਾ ਦੁੱਖ ਕੱਟਿਆ ਗਿਆ। ਹੁਣ ਸਾਨੂੰ ਦੁਬਾਰਾ 84 ਦੇ ਵਿੱਚ ਨਹੀਂ ਪੈਣਾ ਪਵੇਗਾ। ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਵੀ ਜ਼ਿਕਰ ਕੀਤਾ ਨਾ, ਭਗਤ ਜੀ ਕਹਿੰਦੇ ਬਾਹਰ ਹਮ ਕਾਹੇ ਆਵਹੇਂਗੇ, ਆਵਣ ਜਾਣਾ ਹੁਕਮ ਤਿਸਾ ਕਾ, ਹੁਕਮੇ ਬੁੱਝ ਸਮਾਵਹੇਂਗੇ। ਭਗਤ ਜੀ ਕਹਿੰਦੇ ਹੁਣ ਅਸੀਂ ਕਾਹਦੇ ਵਾਸਤੇ ਆਵਾਂਗੇ ਸੰਸਾਰ ਵਿੱਚ, ਹੁਣ ਨਹੀਂ ਆਵਾਂਗੇ। ਕਿਉਂ? ਆਉਣਾ ਜਾਣਾ ਪਰਮੇਸ਼ਰ ਦਾ ਹੁਕਮ ਹੈ, ਪਰ ਅਸੀਂ ਹੁਕਮ ਨੂੰ ਸਮਝ ਲਿਆ, ਹੁਕਮ ਨੂੰ ਸਮਝ ਕੇ ਅਸੀਂ ਹੁਣ ਉਹਦੇ ਵਿੱਚ ਹੀ ਅਭੇਦ ਹੋ ਜਾਵਾਂਗੇ, ਉਹਦੇ ਵਿੱਚ ਹੀ ਸਮਾ ਜਾਵਾਂਗੇ, ਉਹਦੇ ਨਾਲ ਹੀ ਇੱਕ ਮਿੱਕ ਹੋ ਜਾਵਾਂਗੇ। ਇਸ ਕਰਕੇ ਹੁਣ ਅਸੀਂ ਦੁਬਾਰਾ ਸੰਸਾਰ ਵਿੱਚ ਨਹੀਂ ਆਵਾਂਗੇ, ਵਾਰ ਵਾਰ ਫੇਰੇ ਨਹੀਂ ਮਾਰਾਂਗੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਉਸ ਮਾਲਕ ਦੀ ਸ਼ਰਨ ਪਗੜੀ, ਉਹਦੀ ਸ਼ਰਨ ਵਿੱਚ ਗਏ, ਤੇ ਗੁਰਮੁਖੋ ਉਹਦਾ ਬਿਰਧ ਹੈ ਜਿਹੜਾ ਉਹਦੀ ਸ਼ਰਨ ਵਿੱਚ ਆ ਜਾਵੇ, ਉਹਨੂੰ ਗਾਂਢਾਂ ਲਾ ਲੈਂਦਾ ਹੈ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਧਾ। ਇਹ ਮਾਲਕ ਦਾ ਬਿਰਧ ਹੈ, ਜਿਹੜਾ ਸ਼ਰਨ ਵਿੱਚ ਆ ਜਾਵੇ ਉਹਨਾਂ ਨੂੰ ਗਲ ਦੇ ਨਾਲ ਘੁੱਟ ਕੇ ਗਲਵੱਕੜੀ ਪਾ ਲੈਂਦਾ, ਫਿਰ ਉਹਨਾਂ ਨੂੰ ਵਾਰ ਵਾਰ ਸੰਸਾਰ ਵਿੱਚ ਨਹੀਂ ਭੇਜਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਦੋਂ ਉਸ ਮਾਲਕ ਦੀ ਸ਼ਰਨ ਗ੍ਰਹਿਣ ਕੀਤੇ ਤੇ ਸਾਡਾ ਜਨਮ ਮਰਨ ਕੱਟਿਆ ਗਿਆ, ਹੁਣ ਸਾਨੂੰ ਵਾਰ ਵਾਰ 84 ਦਾ ਗੇੜਾ ਨਹੀਂ ਪਵੇਗਾ।
ਪੁਨਹ ਨਮਸਕਾਰ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਮਾਲਕ ਨੂੰ ਵਾਰ ਵਾਰ ਨਮਸਕਾਰ ਕਰੀਏ। ਸਾਡੀ ਉਸ ਮਾਲਕ ਨੂੰ ਵਾਰ ਵਾਰ ਨਮਸਕਾਰ ਹੈ। ਕਿਸ ਨੂੰ? ਜਿਸ ਠਾਕਰ ਸਿਓ ਨਾਹੀ ਚਾਰਾ। ਜਿਸ ਮਾਲਕ ਦੇ ਨਾਲ ਕੋਈ ਚਾਰਾ ਨਹੀਂ ਚੱਲ ਸਕਦਾ, ਜਿਸ ਮਾਲਕ ਦੇ ਅੱਗੇ ਸਾਡਾ ਕੋਈ ਜ਼ੋਰ ਨਹੀਂ ਚੱਲ ਸਕਦਾ, ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤਾਕਾ ਕੀਜੇ ਸਦ ਨਮਸਕਾਰ। ਉਹਨੂੰ ਤੇ ਸਦੀਵ ਕਾਰ ਗੁਰਮੁਖੋ ਨਮਸਕਾਰ ਕਰਨੀ ਹੀ ਵਾਰ ਆਉਂਦੀ ਹੈ। ਸਤਿਗੁਰੂ ਜੀ ਕਹਿੰਦੇ ਉਸ ਮਾਲਕ ਨੂੰ ਸਾਡੀ ਵਾਰ ਵਾਰ ਨਮਸਕਾਰ ਹੈ, ਮੁੜ ਮੁੜ ਅਸੀਂ ਨਮਸਕਾਰ ਕਰਦੇ ਹਾਂ। ਤੇ ਇੱਕ ਬੇਨਤੀ ਜ਼ਰੂਰ ਕਰਾਂ, ਜਿੰਨੀ ਵਾਰ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆਈਏ, ਗੁਰਮੁਖੋ ਓਨੀ ਵਾਰ ਹੀ ਸਤਿਗੁਰੂ ਜੀ ਨੂੰ ਨਮਸਕਾਰ ਕਰਨੀ ਚਾਹੀਦੀ ਹੈ, ਕਿਉਂਕਿ ਦੀਨ ਦੁਨੀਆ ਦੇ ਮਾਲਕ ਨੇ ਸਾਡਾ ਫਰਜ਼ ਬਣਦਾ ਕਿ ਅਸੀਂ ਹਰ ਵਾਰ ਗੁਰੂ ਦੇ ਚਰਨਾਂ ਵਿੱਚ ਆਣ ਕੇ ਨਮਸਕਾਰ ਕਰੀਏ। ਤੇ ਬਾਬਾ ਫਰੀਦ ਜੀ ਨੇ ਵੀ ਜ਼ਿਕਰ ਕੀਤਾ, ਫਰੀਦ ਜੀ ਕਹਿੰਦੇ, ਫਰੀਦਾ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ, ਗਹਿਲਾ ਰੂ ਨਾ ਜਾਣੀ ਸਿਰ ਭੀ ਮਿੱਟੀ ਖਾਏ। ਬਾਬਾ ਜੀ ਕਹਿੰਦੇ ਮੈਂ ਡਰਦਾ ਸਾਂ ਵੀ ਜੇ ਮੈਂ ਮੁਰਸ਼ਦ ਪੀਰ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ ਤੇ ਮੇਰੀ ਪੱਗ ਮੈਲੀ ਹੋ ਜਾਵੇਗੀ, ਪੱਗ ਨੂੰ ਮਿੱਟੀ ਲੱਗ ਜਾਵੇਗੀ। ਪਰ ਜਦੋਂ ਸੋਝੀ ਆਈ ਤੇ ਵਿਚਾਰਿਆ ਕਿ ਇਹ ਤਾਂ ਸਿਰ ਵੀ ਮਿੱਟੀ ਨੇ ਖਾ ਲੈਣਾ ਇੱਕ ਦਿਨ, ਇਹ ਤਾਂ ਸਿਰ ਵੀ ਸੜ ਕੇ ਸਵਾਹ ਹੋ ਜਾਣਾ ਹੈ, ਤੇ ਕਿਉਂ ਨਾ ਹੋਵੇ ਕਿ ਵਾਰ ਵਾਰ ਗੁਰੂ ਦੇ ਚਰਨਾਂ ਤੇ ਰੱਖ ਕੇ ਨਮਸਕਾਰ ਕਰੀਏ। ਐਸੇ ਵਾਰ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਵਾਰ ਵਾਰ ਨਮਸਕਾਰ ਕਰੀਏ, ਜਿਨ੍ਹਾਂ ਨੇ ਸਾਡੇ ਤੇ ਕਿਰਪਾ ਕੀਤੀ, ਜਿਨ੍ਹਾਂ ਦੀ ਕਿਰਪਾ ਦੁਆਰਾ ਅਸੀਂ ਬਿਖ ਸਾਗਰ ਸੰਸਾਰ ਤੋਂ ਬਚੇ ਹਾਂ, ਜਨਮ ਮਰਨ ਦੇ ਗੇੜ ਤੋਂ ਬਚੇ ਹਾਂ। ਐਸੇ ਸਤਿਗੁਰੂ ਜੀ ਨੂੰ ਸਦੀਵ ਕਾਲ ਨਮਸਕਾਰ ਹੈ। ਇਹ ਸਤਿਗੁਰਾਂ ਨੇ ਪਾਵਨ ਪਵਿੱਤਰ ਹੁਕਮਨਾਮੇ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ। ਸਤਿਗੁਰੂ ਰਹਿਮਤ ਕਰਨ, ਗੁਰੂ ਕੀ ਸੰਗਤ ਵਿੱਚ ਹਰ ਰੋਜ਼ ਸਤਸੰਗਤ ਜੀ ਜੋ ਗੁਰਮੁਖ ਪਿਆਰੇ ਆਉਂਦੇ ਧੰਤਾ ਦੇ ਯੋਗ, ਜਿਹੜੇ ਨਹੀਂ ਆਉਂਦੇ ਉਹਨਾਂ ਨੂੰ ਵੀ ਬੇਨਤੀ ਹੈ, ਭਾਈ ਇੱਧਰ ਉੱਧਰ ਭਟਕਣ ਦੀ ਬਜਾਏ ਗੁਰੂ ਦੇ ਚਰਨਾਂ ਵਿੱਚ ਆਇਆ ਕਰੋ, ਗੁਰੂ ਕੀ ਸੰਗਤ ਕਰਿਆ ਕਰੋ। ਇੱਥੋਂ ਸਹਿਜ ਤੇ ਆਨੰਦ ਦੀ ਪ੍ਰਾਪਤੀ ਹੋਵੇਗੀ, ਜਨਮ ਮਰਨ ਕੱਟਿਆ ਜਾਵੇਗਾ ਤੇ ਉਸ ਮਾਲਕ ਦੇ ਨਾਲ ਇੱਕਮਿੱਕ ਹੋਵਾਂਗੇ। ਸਤਿਗੁਰੂ ਜੀ ਦਾ, ਆਪ ਸਮੂਹ ਸੰਗਤਾਂ ਦਾ, ਸਮੁੱਚੇ ਵੀ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਜਨਮ ਮਰਨ ਕੱਟੇ ਗੁਰ ਬਚਨੇ ਬਹੁਲਾ ਸੰਕਟ ਦੁਆਰਾ, ਨਾਨਕ ਸਰਨ ਗਏ ਸੁਆਮੀ ਕੇ, ਪੁਨਰ ਨਮਸਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।